ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਮਸੂਦ ਮੱਲੀ ਲੈਂਦੇ ਪੰਜਾਬ ਤੋਂ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ, ਅੱਜ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਰੂਬਰੂ ਕਰਾਉਣਾ ਆ ਪਰਵੀਨ ਮਲਿਕ ਹੋਣਾ ਦੇ ਲੈਂਦੇ ਪੰਜਾਬ 'ਚੋਂ ਇੱਕ ਅਜਿਹਾ ਨਾਂ ਜਿਨ੍ਹਾਂ ਨੇ ਪੰਜਾਬੀ ਕਹਾਣੀਕਾਰ ਜਨਾਨੀਆਂ ਨੇ ਜਿਹੜੀਆਂ ਉਹਨਾਂ 'ਚ ਇੱਕ ਨਾਂ ਕਮਾਇਆ, ਲੇਕਿਨ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਪਛਾਣ ਆ ਉਹ ਆ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਮੁਹੱਬਤ ਦੇ ਹਵਾਲੇ ਦੇ ਨਾਲ। ਸੋ ਧੰਨਵਾਦ ਮੇਰੇ ਕਿ ਇੱਕ ਲੰਮੀ ਮੁੱਦਤ ਤੋਂ ਜਿਹੜੀ ਰੀਝ ਮਨ 'ਚ ਹੈ ਸੀਗੀ ਉਹ ਅੱਜ ਪੂਰੀ ਹੋ ਗਈ। ਅਸਲਾਮ ਅਲੈਕੁਮ ਪ੍ਰਵੀਨ ਜੀ, ਜੀ ਆਇਆਂ ਨੂੰ।
ਵਾਲੇਕੁਮ ਸਲਾਮ, ਕੀ ਹਾਲ ਹੈ ਤੁਹਾਡਾ?
ਮੈਂ ਬਿਲਕੁਲ ਠੀਕ ਠਾਕ ਹਾਂ। ਮੈਂ ਜੰਮਪਲ ਤੋਂ ਸ਼ੁਰੂ ਕਰਾਂਗਾ। ਕਿਹੜਾ ਇਲਾਕਾ ਜਿੱਥੇ ਜੰਮੇ, ਕਿੱਥੇ ਜਿਹੜੀਆਂ ਨਾਲ ਦੀਆਂ ਸਹੇਲੀਆਂ ਸਨ ਉਹਨਾਂ ਨਾਲ ਸਟਾਪੂ ਖੇਡਦੇ ਰਹੇ, ਪੀਂਗਾਂ ਦੇ ਹੁਲਾਰੇ ਨੇ ਜਿਹੜੇ, ਉਸ ਬਾਰੇ ਵੀ ਦੱਸ ਪਾਣਾ
ਜੀ। ਮੇਰਾ ਜਨਮ ਹੋਇਆ ਜਿਹੜਾ ਹੁਣ ਅਟਕ ਕਹਿੰਦਾ, ਉਸ ਵੇਲੇ ਕੈਮਲਪੁਰ ਸ਼ਹਿਰ ਸੀ, ਉਸ ਤੋਂ ਵੀ 2.5 ਮੀਲ ਪਰਾਂ ਪਹਾੜਾਂ ਵੱਲ, ਕਾਲੇ ਚਿੱਟੇ ਪਹਾੜ ਵੱਲ ਜਾਓ ਤੇ ਇੱਕ ਪਿੰਡ ਹੈ ਸ਼ਿੰਬਾਗ।
ਅੱਛਾ।
ਉੱਥੇ ਮੇਰੀ ਅੰਮੀ ਟੀਚਰ ਸਨ, ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸੀ ਤੇ ਅੱਬਾ ਜੀ ਡਿਸਟ੍ਰਿਕਟ ਬੋਰਡ ਵਿੱਚ ਸਨ ਅਟਕ ਸ਼ਹਿਰ ਦੇ।
ਅੱਛਾ।
ਉੱਥੇ ਮੇਰਾ ਜਨਮ ਹੋਇਆ 8 ਅਗਸਤ 1947 ਚ। ਉਸੇ ਧਰਤੀ ਤੇ ਮੈਂ ਪਹਿਲਾ ਕਦਮ ਭਰਨਾ ਸਿੱਖਿਆ। ਉਸੇ ਧਰਤੀ ਤੇ ਮੇਰੇ ਕੰਨਾਂ ਚ ਮੇਰੀ ਮਾਂ ਨੇ ਪੰਜਾਬੀ ਦੀਆਂ ਲੋਰੀਆਂ ਮੈਨੂੰ ਸੁਣਾ ਕੇ ਸੁਣਾਇਆ। ਫੇਰ ਇਸ ਵੇਲੇ ਥੋੜੀ ਜੀ ਵੱਡੀ ਹੋਈ ਤੇ ਅੰਮੀ ਮੇਰੀ ਕਹਾਣੀਆਂ ਸੁਣਾਉਂਦੇ ਸਨ। ਉਹਨਾਂ ਨੇ ਬਹੁਤ ਪੜਿਆ ਹੋਇਆ ਸੀ ਫਾਰਸੀ ਔਰ ਸਾਰੀਆਂ ਕਹਾਣੀਆਂ, ਅਲਫ ਲੈਲਾ ਔਰ ਸਾਰੀਆਂ ਕਹਾਣੀਆਂ ਉਹ ਮੈਨੂੰ ਪੰਜਾਬੀ ਚ ਕਰਕੇ ਸੁਣਾਉਂਦੇ ਹੁੰਦੇ ਸੀ ਸਾਰੀਆਂ ਕਹਾਣੀਆਂ।
ਵਾਹ।
ਉਹ ਕਹਾਣੀਆਂ ਮੇਰੇ ਅੰਦਰ ਰਚਦੀਆਂ ਗਈਆਂ, ਵਸਦੀਆਂ ਗਈਆਂ। ਅੱਬਾ ਜੀ ਮੇਰਿਆਂ ਨੇ ਜਿਹੜੇ ਜਿਹੜੇ ਸਫ਼ਰ ਕੀਤੇ ਸਨ, ਥੋੜਾ ਅਰਸਾ ਫੌਜ ਵਿੱਚ ਰਿਹਾ, ਫਿਰ ਹੋਰ ਮੁਖਤਲਿਫ ਹਵਾਲਿਆਂ ਦੇ ਨਾਲ, ਤੇ ਉਹ ਮੈਨੂੰ ਉਹਨਾਂ ਦੇ ਕਿੱਸੇ ਸੁਣਾਉਂਦੇ ਸਨ। ਔਰ ਨਿੱਕੀ ਜਿਹੀ ਨੂੰ ਪਤਾ ਨੀ ਕਿਵੇਂ ਅਹਿਸਾਸ ਸੀ, ਮਾਂ ਨੂੰ ਮੈਂ ਕਹਿੰਦੀ ਸਾਂ ਕਹਾਣੀ ਸੁਣਾਓ ਤੇ ਅੱਬਾ ਜੀ ਨੂੰ ਕਹਿੰਦੀ ਸਾਂ ਗੱਲਾਂ ਸੁਣਾਓ।
ਅਰੇ ਵੈਸੇ ਦੋਵਾਂ ਨੂੰ ਲਾ ਛੱਡਿਆ ਤੁਸੀਂ?
ਬਿਲਕੁਲ ਕੱਲੀ ਕੱਲੀ ਜੋ ਸਾਂ।
ਸਹੀ, ਬਚਪਨ ਅਟਕ ਚ ਗੁਜ਼ਰਿਆ
ਜੀ, ਅਟਕ ਚ ਗੁਜ਼ਰਿਆ।
ਸੂਬਾ ਖੈਬਰ ਪਖਤੂਨਖਾਨ ਦੇ ਨਾਲ ਜੁੜਿਆ ਆਖਰੀ ਜ਼ਿਲ੍ਹਾ ਜਿਹਦੇ ਤੇ ਪਸ਼ਤੋ ਔਰ ਛਾਛੀ ਦੀ ਬੜੀ ਛਾਪ ਆ
ਜੀ,
ਪਰ ਤੁਹਾਡੀਆਂ ਲਿਖਤਾਂ ਚ ਤੇ ਇਹਨਾਂ ਦੋਵਾਂ ਲਹਿਜਿਆਂ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ। ਇਹ ਤੇ ਲੱਗਦਾ ਜਿੱਦਾਂ ਕਸੂਰ ਦੇ ਕਿਸੇ ਪਿੰਡ ਦਾ ਕੋਈ ਵਕੂਆ ਦੱਸ ਰਹੇ ਜੇ, ਸ਼ੇਖੂਪੁਰੇ ਦੀ ਗੱਲ ਕਰ ਰਹੇ ਜੇ, ਗੁਜਰਾਂਵਾਲੇ ਦੀ ਗੱਲ ਕਰ ਰਹੇ ਜੇ, ਔਰ ਵਿਚਕਾਰ ਜਿਹੜਾ ਸੈਂਕੜਾ ਕਿਲੋਮੀਟਰ ਦਾ ਪਿੰਡ ਹੈ, ਕੀ ਕਮਾਲ ਆ ਇਹਦੇ ਚ
ਜੀ? ਇਹ ਤੁਸੀਂ ਮੌਜੂਦ ਦੇ ਹਿਸਾਬ ਨਾਲ ਕਹਿ ਰਹੇ ਹੋ, ਠੀਕ ਹੈ। ਸਾਰੀਆਂ ਪਿੰਡਾਂ ਦੀ, ਪੰਜਾਬ ਦੀਆਂ ਪਿੰਡਾਂ ਦੀ ਰੂਹ ਇੱਕ ਹੈ।
ਸਹੀ।
ਇੱਕੋ ਧਰਤੀ ਤੋਂ ਜੋ ਹੋਏ,
ਬਿਲਕੁਲ ਠੀਕ,
ਤੇ ਉਹਨਾਂ ਦੇ ਮਸਲੇ ਵੀ ਇੱਕੋ ਜਿਹੇ ਨੇ। ਇਹ ਹੈ ਕਿ ਕਿੱਥੇ ਕਿਸੇ ਦਾ ਨਾਂ ਹੋਰ ਹੋ ਜਾਂਦਾ, ਕਿਸੇ ਦਾ ਕੁਝ ਹੋ ਜਾਂਦਾ। ਜਿੱਥੇ ਤੱਕ ਜ਼ੁਬਾਨ ਦਾ ਤਾਲੁਕ ਹੈ, ਜਿਹੜੀ ਬੋਲੀ ਮੈਂ ਬੋਲੀ ਹੈ ਨਿੱਕਿਆਂ ਹੁੰਦਿਆਂ ਤੋਂ ਔਰ ਹੁਣ ਤੱਕ, ਮੈਂ ਜਿਸ ਵੇਲੇ ਇਧਰੋਂ ਅਸਨ ਅਬਦਾਲ ਤੋਂ ਅੱਗੇ ਟੱਪਣੀ ਆ ਤੇ ਬਸ ਫਿਰ ਮੇਰੀ ਬੋਲੀ ਆਪਣੀ ਜਾਗ ਜੀ, ਬਿਲਕੁਲ ਲਹਿਜਾ। ਤੇ ਉਹ ਛਾਚੀ ਲਹਿਜਾ ਹੈ, ਛਾਚੀ ਲਹਿਜੇ ਚ ਮੈਂ ਕਹਾਣੀਆਂ ਲਿਖੀਆਂ ਨੇ। ਕੀ ਜਾਣਾ ਮੈਂ ਕੌਣ ਇਹ ਚ ਹੈ ਨੇ, 6 ਕਹਾਣੀਆਂ ਛਾਚੀ ਦੀਆਂ, ਨਿੱਕੇ ਨਿੱਕੇ ਦੁੱਖ ਇਹ ਚ 4 ਨੇ। ਜਿਹੜੀ ਕਹਾਣੀ ਜਿਸ ਲਹਿਜੇ ਚ ਮੇਰੇ ਅੰਦਰ ਇੱਕ ਉਹਦਾ ਬੂਟਾ ਉੱਗਿਆ ਜਾਂ ਉਹਨੇ ਆਪਣੇ ਪੱਤਰ ਕੱਢੇ, ਮੈਂ ਉਸੇ ਅੰਦਾਜ਼ ਲਿਖ ਦਿੱਤਾ।
ਅੱਲਾ ਜ਼ਿੰਦਗੀ ਕਰੇ ਤੁਹਾਡੀ।
ਮੈਂ ਜਦੋਂ ਐਮ ਏ ਕਰਨ ਆਈ ਹਾਂ ਪੰਜਾਬ ਯੂਨੀਵਰਸਿਟੀ ਚ, ਅਟਕ ਤੋਂ,
ਐਮ
ਏ ਸਾਫਤ ਮੈਂ ਕੀਤਾ ਹੈ 68 ਚ, ਮੈਂ
68 ਚ ਐਮ ਏ ਜਰਨਲਿਜ਼ਮ ਕੀਤਾ ਤੁਸੀਂ?
ਜੀ ਬਿਲਕੁਲ, 68-70 ਤੱਕ ਦਾ ਬੈਚ ਸੀ ਸਾਡਾ।
ਠੀਕ ਹੈ।
ਉਦੋਂ ਮੈਂ ਲਾਹੌਰ ਆਈ ਹਾਂ ਤੇ ਲਾਹੌਰ ਆ ਕੇ ਮੈਨੂੰ ਅਹਿਸਾਸ ਹੋਇਆ ਕਿ ਸਾਡੀ ਜ਼ੁਬਾਨ ਨਾਲ ਕੀ ਧਰੋਹ ਹੋ ਚੁੱਕੀ ਹੈ, ਕੀ ਕੁਛ ਸਾਡੀ ਜ਼ੁਬਾਨ ਤੇ ਵਰਤੀਆਂ ਨੇ। ਜਿਹੜੇ ਸਟੂਡੈਂਟ ਸਨ, ਕੁਛ ਦਾ ਸਿਆਸੀ ਸ਼ੋਰ, ਸੱਚੀ ਗੱਲ ਹੈ ਕਿ ਬਹੁਤ ਸਾਡੇ ਮੇਰੇ ਮੁਕਾਬਲੇ ਚ ਕਮ ਅਜ ਕਮ ਬਹੁਤ ਜ਼ਿਆਦਾ ਸੀ। ਉਹਨਾਂ ਨੇ ਗੱਲਾਂ ਕਰਨੀਆਂ, ਅਸੀਂ ਚੁਕੇ ਸਾਫਤ ਤੇ ਪੜ੍ਹਨ ਵਾਲੇ ਸਾਂ, ਤੇ ਸਾਫਤ ਵਿੱਚ ਤੇ ਫਿਰ ਤੁਹਾਨੂੰ ਪਤਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖਣੀਆਂ, ਜਾਣਨੀਆਂ, ਪੜ੍ਹਨੀਆਂ ਪੈਂਦੀਆਂ।
ਬਿਲਕੁਲ ਏਦਾਂ ਹੀ, ਬਿਲਕੁਲ ਏਦਾਂ ਹੀ।
ਉੱਥੇ ਡਿਸਕਸ਼ਨ ਕਰਕੇ, ਉੱਥੇ ਗੱਲਬਾਤ ਕਰਦਿਆਂ ਇਹ ਮੈਨੂੰ ਅਹਿਸਾਸ ਹੋਇਆ ਕਿ ਸਾਡੀ ਜ਼ੁਬਾਨ ਜਿਹੜੀ ਉਹ ਕਿੰਨੀ ਵੱਡੀ ਹੈ, ਕਿੰਨੀ ਉਹਦੇ ਚ ਗਹਿਰਾਈ ਹੈ, ਕਿੰਨਾ ਉਹਦਾ ਐਰਾ ਹੈ ਵੱਡਾ, ਔਰ ਕਿੰਨੀ ਲਫਜ਼ਾਲੀ ਦਾ ਖਜ਼ਾਨਾ ਉਹਦੇ ਕੋਲ ਹੈ, ਜਿਹੜਾ ਕਿ ਪਿੱਛੇ ਕੰਡੀ ਪਾ ਦਿੱਤਾ ਗਿਆ ਕਿ ਜੀ ਠੀਕ ਹੈ, ਸਾਨੂੰ ਇਹ ਇੱਕ ਤਰ੍ਹਾਂ ਮਨਾ ਲਿੱਤਾ ਗਿਆ ਜਾਂ ਸਾਨੂੰ ਜ਼ਬਰਦਸਤੀ ਜਿਹੜੇ ਨਾ ਸਾਡੇ ਤੇ ਕਰਤਾ ਗਿਆ ਕਿ ਨਹੀਂ ਤੁਸੀਂ, ਤੁਹਾਨੂੰ ਤੇ ਕੁਛ ਪਤਾ ਹੀ ਨਹੀਂ, ਤੁਸੀਂ ਤੇ ਨੇਰੇ ਜੰਗਲੀ ਹੋ, ਤੁਹਾਡੀ ਜ਼ੁਬਾਨ ਵੀ ਓਨੀ ਜੰਗਲੀ ਹੈ, ਤੁਸੀਂ ਉਰਦੂ ਪੜੋਗੇ ਤੇ ਫਲਾਹ ਮਿਲੇਗੀ, ਔਰ ਤੁਸੀਂ ਥੋੜੇ ਜੇ ਜਿਹੜੇ ਹੋ ਨਾ
ਪੰਜਾਬੀ ਤੋਂ ਦੂਰ ਹੋਵੋਗੇ,
ਆਪਣੀ ਬੋਲੀ ਤੋਂ ਦੂਰ ਹੋਵੋਗੇ ਤੇ ਫੇਰ ਸਾਡੇ ਗੁੱਠੇ ਥੱਲੇ ਆਓਗੇ, ਫੇਰ ਅਸੀਂ ਤੁਹਾਨੂੰ ਮਿਲ ਮਿਲ ਕੇ ਮਾਰਾਂਗੇ। ਸੋ ਇਹ ਚੀਜ਼ ਸੀ, ਉਦੋਂ ਮੈਨੂੰ ਅਹਿਸਾਸ ਹੋਇਆ।
ਇੱਕ ਸਵਾਲ ਬੜਾ ਤਰਫੰਡਿਆ, ਜੇ ਇਜਾਜ਼ਤ ਦਿਓ ਤੇ ਗੱਲ ਬਹੁਤ ਸੋਹਣੀ ਸੀਗੀ, ਇਹਨੂੰ ਅਸੀਂ ਫੇਰ
ਜੋੜਾਂਗੇ।
ਜੋ ਤੁਹਾਡੀ ਗੱਲਬਾਤ ਸੁਣ ਕੇ ਮੈਨੂੰ ਅੰਦਾਜ਼ਾ ਹੋਇਆ, ਇਹਦਾ ਮਤਲਬ ਕਿ 60 ਦੀ ਦਹਾਈ ਦੇ ਵਿੱਚ ਹੀ ਪੰਜਾਬੀ ਜ਼ੁਬਾਨ ਦੇ ਨਾਲ ਮਤਰਿਆਂ ਵਾਲਾ ਸਲੂਕ ਸ਼ੁਰੂ ਹੋ ਚੁੱਕਿਆ ਸੀਗਾ।
ਹਾਂ, ਕਿਸੇ ਹੱਦ ਤੱਕ, ਪਰ ਮੈਨੂੰ ਇਸ ਵਾਸਤੇ ਅਹਿਸਾਸ ਨਹੀਂ ਹੋਇਆ ਕਿ ਜਿਹੜਾ ਮੇਰਾ ਪ੍ਰਾਇਮਰੀ ਸਕੂਲ ਸੀ ਨਾ ਪਿੰਡ ਦਾ,
ਜੀ ਜੀ,
ਮੇਰੀ ਅੰਮੀ ਨੇ ਸਾਰੀ ਉਮਰ ਇਹ ਵਤੀਰਾ ਰੱਖਿਆ ਕਿ ਉਹਨਾਂ ਨੇ ਕਿਤਾਬ ਸਾਹਮਣੇ ਰੱਖਣੀ, ਜੁਗਰਾਫੀ ਦੀ ਹੋਵੇ, ਤਾਰੀਖ ਦੀ ਹੋਵੇ। ਤੀਜੀ ਜਮਾਤ ਤੱਕ ਤਾਂ ਸਾਰਾ ਜ਼ੁਬਾਨੀ ਹੁੰਦਾ ਸੀ ਨਾ, ਚੌਥੀ ਪੰਜਵੀਂ ਨੂੰ ਪੜਾਉਂਦੇ ਸੀ ਕਿਤਾਬਾਂ ਤੋਂ,
ਠੀਕ ਹੈ,
ਤੇ ਕੁੜੀਆਂ ਨੇ ਕਿਤਾਬ ਖੋਲਣ ਦੀ ਉਹਨਾਂ ਨੂੰ ਲੋੜ ਨਹੀਂ ਸੀ ਹੁੰਦੀ, ਅੰਮੀ ਉਹਨਾਂ ਨੂੰ ਪੰਜਾਬੀ ਚ ਪੜਾਉਂਦੇ ਸੀ।
ਵਾਹ,
ਹੁਣ ਸਾਰੇ ਕਹਿੰਦੇ ਨੇ ਕਿ ਜੀ ਅਸੀਂ ਇੱਕ ਏਜੰਡੇ ਤੇ ਕਿ ਸਾਡੀ ਜ਼ੁਬਾਨ ਨੂੰ ਤਾਲੀਮੀ ਪੱਧਰ ਤੇ ਪਾਓ,
ਲਾ ਦਿੱਤਾ ਜਾਏ, ਠੀਕ ਹੈ,
ਬਿਲਕੁਲ। ਇਹ ਪਹਿਲਾ ਕੰਮ ਹੈ, ਗੱਡੀ ਜਦ ਤੱਕ ਪਟੜੀ ਤੇ ਨਹੀਂ ਚੜਦੀ ਉਦੋਂ ਤੱਕ ਨਹੀਂ ਨਾ ਚੱਲ ਸਕਦੀ,
ਠੀਕ ਹੈ,
ਪਟੜੀ ਤੇ ਪੈ ਜਾਏਗੀ ਨਾ ਤੇ ਫਿਰ ਭਾਵੇਂ ਜਿੱਥੇ ਤੱਕ ਮਰਜ਼ੀ ਲੈ ਜਾਓ।
ਕੁਛ ਸਾਡੇ ਪੰਜਾਬੀ ਲਿਖਾਰੀ ਗੱਲਾਂ ਬਾਤਾਂ ਚ ਜਿਹੜੇ ਬੜਾ ਪੰਜਾਬੀ ਦਾ ਦਮ ਵੀ ਭਰਦੇ ਨੇ, ਔਰ ਸ਼ਾਇਦ ਮੈਨੂੰ ਨਾਂ ਲੈਣ ਚ ਕੋਈ ਨਮੋਸ਼ੀ ਵੀ ਨਹੀਂ, ਪਿਛਲੇ ਦਿਨਾਂ ਡਾਕਟਰ ਅਜਮਲ ਨਿਆਜ਼ੀ ਦਾ ਵੀ ਇੱਕ ਕਾਲਮ ਅੱਖਾਂ ਦੇ ਸਾਹਮਣੇ ਲੰਘਾ, ਮੁਸਤੰਸਰ ਹੁਸੈਨ ਤਾਰ ਹੋਣਾ ਦੇ ਨਾਲ ਵੀ ਉਹਨਾਂ ਦਾ ਪੰਜਾਬੀ ਦੇ ਮਾਮਲੇ ਤੇ ਮਤੱਕਾ ਲੱਗਾ, ਖਲਕਤ ਨੇ ਪੜਿਆ ਕਿ ਇਸ ਮਾਮਲੇ ਤੇ ਯੂਨਿਟੀ ਨਹੀਂ ਸੀ ਹੋਣੀ ਚਾਹੀਦੀ, ਕਿ ਬੇਸ਼ੱਕ ਸਰਾਇਕੀ ਜਾਂ ਕੋਈ ਵੀ ਹੈ, ਲਹਿਜੇ ਤੇ ਪੰਜਾਬੀ ਦਾ ਹੀ ਹੈ, ਇਹ ਬਾਅਦ ਚ ਦੱਖਣੀ ਪੰਜਾਬ ਔਰ ਇਹ ਰੋਲੇ ਨੇ ਜਿਹੜੇ ਨਿਬੜ ਜਾਣਗੇ, ਪਹਿਲਾਂ ਜ਼ੁਬਾਨ ਦੇ ਮਾਮਲੇ ਤੇ ਪਹਿਲਾਂ ਰੋਲਾ ਪਾਉਂਦੇ ਆਏ ਨੇ ਕਿ ਅਸੀਂ ਇੱਕ ਹਾਂ। ਹੁਣ ਉਹ ਯੂਨਿਟੀ ਹੈ ਜਿਹੜੀ ਉਹ ਨਹੀਂ ਨਜ਼ਰ ਆਈ ਜਿਹੜੀ ਦੁਨੀਆ ਨੇ ਵੇਖੀ, ਵਜ੍ਹਾ ਕੀ ਸਮਝਦੇ ਜੇ?
ਉਹਦੀ ਵਜ੍ਹਾ ਸਿਰਫ ਉਹੀ ਲੀਡਰਸ਼ਿਪ ਦਾ ਜਿਹੜਾ ਸ਼ੌਕ ਹੁੰਦਾ ਨਾ, ਉਹਦੀ ਵਜ੍ਹਾ ਤੋਂ ਹੀ ਸਾਰਾ ਬਣਿਆ ਸੀ। ਅਸੀਂ ਤੇ ਇੰਨਾ ਕੁ ਸੁਲਾ ਕੁਲ ਹੋ ਕੇ ਸਾਰਿਆਂ ਭਰਾਵਾਂ ਭੈਣਾਂ ਨੂੰ ਹਾਕ ਮਾਰ ਰਹੇ ਹਾਂ ਕਿ ਅਸੀਂ ਕਿਹਾ ਜੀ ਅਸੀਂ ਨਾਂ ਕੋਈ ਨਹੀਂ ਲੈਂਦੇ।
ਸਹੀ,
ਇਹ ਜ਼ੁਬਾਨ ਸੀ, ਇਹਦੇ ਕਦੀ ਹਿੰਦੀ ਸੀ, ਹਿੰਦਵੀ ਸੀ, ਮੁਖਤਲਿਫ ਨਾਂ ਆਉਂਦੇ ਰਹਿਣਾ, ਲੇਕਿਨ ਜ਼ੁਬਾਨ ਪੰਜਾਬੀ, ਇਹੀ ਜਿਹਨੂੰ ਹੁਣ ਪੰਜਾਬੀ ਕਹਿੰਦੇ ਹਾਂ। ਤੇ ਅਸੀਂ ਠੀਕ ਹੈ ਪੰਜਾਬੀ ਨਹੀਂ ਕਹਿੰਦੇ, ਅਸੀਂ ਮਿਲ ਕੇ ਕੋਈ ਨਾਂ ਐਸਾ ਸੋਚ ਲੈਂਦੇ ਹਾਂ ਜਿਹੜਾ ਸਾਰਿਆਂ ਲਹਿਜਿਆਂ ਨੂੰ ਕਰੇਗਾ, ਰੀਪ੍ਰੈਜੈਂਟ ਕਰੇਗਾ, ਉਹਨਾਂ ਦੀ ਨੁਮਾਇੰਦਗੀ ਕਰੇਗਾ, ਉਹ ਸਾਰੇ ਇਹਦੇ ਵਿੱਚ ਆ ਜਾਣਗੇ। ਸੋ ਸਾਰਿਆਂ ਨੂੰ ਅਸੀਂ ਤੇ ਦਾਵਤ ਦਿੱਤੀ ਹੈ। ਮੈਂ ਕੋਈ 250-300 ਸਰਾਇਕੀ ਦੇ ਦਾਨਿਸ਼ਵਰਾਂ ਨੂੰ, ਲਿਖਾਰੀਆਂ ਨੂੰ ਖਤ ਲਿਖੇ ਕਿ ਆਓ ਰਲ ਕੇ ਤੇ ਵਿਚਾਰ ਕਰੀਏ। ਜਵਾਬ ਕਿਸੇ ਦਾ ਵੀ ਨਹੀਂ ਆਇਆ, ਇੱਕ ਆਇਆ ਤੇ ਉਹ ਬਹੁਤ ਸੜਿਆ ਹੋਇਆ ਜਵਾਬ ਸੀ ਕਿ ਐਵੇਂ ਦੁਰਾਣਾ, ਤੇ ਬਾਕੀ ਨਹੀਂ ਆਇਆ। ਹਾਲਾਂਕਿ ਐਸੀ ਕੋਈ ਗੱਲ ਨਹੀਂ ਕਿ ਜਿੰਨਾ ਕੁ ਗ੍ਰੈਮਰ ਦਾ ਵਖਰੇਜ ਕੋਈ ਨਹੀਂ, ਨਾ ਪਟਵਾਰੀ ਚ, ਨਾ ਸਰਾਇਕੀ ਚ, ਨਾ ਪੰਜਾਬੀ ਚ, ਬਾਕੀ ਅੱਗੋਂ ਛੁੱਟੀ ਵੰਡੇ,
ਠੀਕ ਹੈ।
ਸਿਰਫ ਇਹ ਕਿ ਜਿਹੜਾ ਉਚਾਰਨ ਢੰਗ ਹੈ ਨਾ, ਜਿਹੜਾ ਬੋਲਣ ਦਾ ਤਰੀਕਾ ਹੈ, ਉਹ ਥੋੜਾ ਜਿਹਾ ਵੱਖਰਾ ਹੋ ਜਾਂਦਾ।
ਸਹੀ,
ਲੇਕਿਨ ਇਹ ਕਿ ਹੁਣ ਉਹਨਾਂ ਨੂੰ ਆਪ ਹੈਰਤ ਹੁੰਦੀ ਹੈ ਕਈਆਂ ਨਾਲ ਮੈਂ ਗੱਲ ਕਰਨੀ ਆ ਨਾ, ਕਿ ਸਾਡੀ ਬੋਲੀ ਹੈ ਉਹਦੇ ਚ ਮੈਂਡਾ, ਤੈਂਡਾ, ਮੁੰਜ, ਕਿੰਨ, ਇਹ ਸਾਰੇ ਲਫ਼ਜ਼ ਵਰਤਿੰਦੇ ਨੇ।
ਸਹੀ,
ਤੇ ਜਿਸ ਵੇਲੇ ਮੈਂ ਇਸ ਲਹਿਜੇ ਚ ਗੱਲ ਕਰਨੀ ਆ ਤੇ ਉਹ ਕਹਿੰਦੇ ਆ ਜੀ ਇਹ ਤਾਂ ਤੁਸੀਂ ਸਰਾਇਕੀ ਪੇ ਬੁਲੰਦੇ ਹੋ। ਮੈਂ ਕਿਹਾ ਨਹੀਂ ਜੀ ਸਰਾਇਕੀ ਨਹੀਂ, ਮੈਂ ਛਾਚੀ ਵੀ ਬੋਲਣੀ ਆ।
ਸਾਡੇ ਤੋਂ ਵੀ ਦੁਖੀ ਜੇ ਕਿ ਨਹੀਂ, ਜਿਹੜੀ ਇੱਕ ਮੈਂ ਅਲਮ ਚੁੱਕ ਕੇ ਲਿਆਂਦਾ ਸੀਗਾ, ਇਹ ਓਦਾਂ ਫੜ ਕੇ ਅੱਗੇ ਨਹੀਂ ਤੋਰਨ ਦੇ? ਸਾਫ਼ ਦੱਸਣਾ ਸਾਡੇ ਜੇ ਕੋਈ ਗਿਲਾ ਸ਼ਿਕਵਾ
ਹੈ। ਨਹੀਂ, ਮੈਨੂੰ ਸੱਚੀ ਗੱਲ ਹੈ, ਅੱਜ ਦੀ ਨਸਲ ਤੋਂ ਅੱਜ ਦੇ ਹੁਣ ਜਿਹੜੇ ਬੱਚੇ ਆ ਰਹੇ ਨੇ, ਉਹ ਮੈਂ ਸਮਝਦੀ ਹਾਂ ਕਿ ਇਲਮ ਵਿੱਚ ਸਾਡੇ ਨਾਲੋਂ ਅੱਗੇ ਨੇ।
ਜੀ ਜੀ,
ਉਹਨਾਂ ਨੂੰ ਉਹ ਇਲਮੀ ਫਜ਼ਾ ਮਿਲੀ ਹੈ, ਇਲਮ ਦਾ ਉਹ ਇੱਕ ਫਲੋ ਮਿਲਿਆ ਹੈ, ਜਿਹੜਾ ਕਿ ਅਸੀਂ ਘੁਲ ਘੁਲ ਕੇ ਤੇ ਹੁਣ ਜਾ ਕੇ ਜਿੱਥੇ ਪਹੁੰਚੇ ਹਾਂ,
ਸਹੀ,
ਉਹਨਾਂ ਕੋਲ ਮੌਜੂਦ ਹੈ। ਉਹਨਾਂ ਨੇ ਹੁਣ ਉਸ ਤੋਂ ਅੱਗੇ ਵਧਣਾ ਨਾ। ਇੰਨੇ ਪੜ੍ਹੇ ਲਿਖੇ ਬੱਚੇ ਜਦੋਂ ਕਿਸੇ ਚੀਜ਼ ਵੱਲ ਆਉਂਦੇ ਨੇ, ਉਸ ਵੱਲ ਮਾਇਲ ਹੁੰਦੇ ਨੇ, ਜਾਂ ਇੱਕ ਕੰਮ ਕਰਨ ਤੇ ਆਮਦਗੀ ਉਹਨਾਂ ਦੀ ਹੁੰਦੀ ਹੈ, ਤੇ ਇਹਦਾ ਮਤਲਬ ਹੈ ਕਿ ਉਹਨਾਂ ਕੋਲ ਦਲੀਲਾਂ ਵੀ ਬਹੁਤੀਆਂ ਆਉਣਗੀਆਂ, ਉਹ ਜ਼ਿਆਦਾ ਅੱਛੇ ਤਰੀਕੇ ਨਾਲ ਗੱਲ ਵੀ ਕਰ ਲੈਣਗੇ, ਉਹ ਸਿਰਫ ਲੜਾਈ ਨਹੀਂ ਲੜਨਗੇ ਕਿ ਚੂੰਕਿ ਅਸੀਂ ਪੰਜਾਬੀ ਹਾਂ ਇਸ ਕਰਕੇ ਅਸੀਂ ਵੱਡੇ ਹਾਂ, ਜਾਂ ਅਸੀਂ ਚੂੰਕਿ ਸਰਾਇਕੀ ਹਾਂ ਅਸੀਂ ਵੱਡੇ ਹਾਂ, ਉਹ ਦਲੀਲ ਦੇਣਗੇ, ਉਹ ਗੱਲ ਕਰਨਗੇ। ਸੋ ਜਿੱਥੇ ਜਿੱਥੇ ਹੈ, ਭਾਵੇਂ ਥੋੜਾ ਹੈ, ਹਲੀ ਬਹੁਤ ਥੋੜਾ ਹੈ, ਪਰ ਮੈਨੂੰ ਉਮੀਦ ਹੈ ਕਿ ਇਹ ਕੰਮ ਵਧੇਗਾ ਔਰ ਹੁਣ ਵਧਣਾ ਸ਼ੁਰੂ ਹੋ ਗਿਆ। ਹੁਣ ਬੱਚੇ ਸੋਚਣ ਲੱਗ ਪਏ ਨੇ ਕਿ ਕਿਸੇ ਵੀ ਵਸੇਬ ਲਈ ਉਹਦੀ ਆਪਣੀ ਬੋਲੀ ਕੀ ਅਹਿਮੀਅਤ ਰੱਖਦੀ ਹੈ,
ਸਹੀ,
ਔਰ ਗੁੰਗਾ ਵਸੇਬ ਜਿਹੜਾ ਉਹ ਕਿੰਨੀਆਂ ਕਿੰਨੀਆਂ ਚੀਜ਼ਾਂ ਤੋਂ ਵਾਂਝਿਆ ਜਾਂਦਾ, ਕਿੰਨੇ ਉਹਦੇ ਕੋਲੋਂ ਚੀਜ਼ਾਂ ਖੁੱਸ ਜਾਂਦੀਆਂ ਨੇ, ਉਹਦੀ ਸਿਆਣ ਖੁੱਸ ਜਾਂਦੀ ਹੈ, ਉਹਦੀ ਧਰਤੀ ਨਾਲ ਜੁੜੇ ਜਿਹੜੇ ਹਨ ਇਲਾਮਤਾਂ ਉਹ ਖੁੱਸ ਜਾਂਦੀਆਂ ਨੇ।
ਇਸ ਤਰ੍ਹਾਂ ਹੀ ਬਿਲਕੁਲ
ਫਿਰ ਇਹ ਵੇ ਕਿ ਪਹਿਲੇ ਅਖਾਣ ਨੇ, ਮੁਹਾਵਰੇ ਨੇ ਜਿਹੜੇ ਬਜ਼ੁਰਗਾਂ ਨੇ ਬਣਾਏ ਨੇ, ਇਹ ਨੇ ਬੁਝਾਰਤਾਂ ਨੇ
ਜੀ ਜੀ,
ਉਹ ਜਨਾਬ ਉਹ ਸਾਰੀਆਂ ਬੁੱਝਣ ਜੋਗਾ ਤਾਂ ਹੀ ਹੋਏਗਾ ਨਾ ਬੰਦਾ ਜਿਹਨੂੰ ਜ਼ੁਬਾਨ ਆਉਂਦੀ ਹੋਏਗੀ।
ਬਿਲਕੁਲ ਇਸ ਤਰ੍ਹਾਂ ਹੀ, ਬਹੁਤ ਸੋਹਣਾ ਲੱਗਾ, ਬਹੁਤ ਚੰਗਾ ਲੱਗਾ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਰੂਬਰੂ ਹੋ ਕੇ, ਔਰ ਅਸੀਂ ਧੰਨਵਾਦੀ ਹਾਂ ਔਰ ਸ਼ੁਕਰੀਆ ਅਦਾ ਕਰ ਰਹੇ ਹਾਂ ਤੁਹਾਡਾ। ਪਰਵੀਨ ਮਲਿਕ ਜੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ।
ਮੈਨੂੰ ਬਹੁਤ ਚੰਗਾ ਲੱਗਾ, ਬੜੀਆਂ ਸੋਹਣੀਆਂ ਗੱਲਾਂ ਹੋਈਆਂ ਤੁਹਾਡੇ ਵੱਲੋਂ, ਇੰਨੇ ਭਰਵੇਂ ਸਵਾਲ ਹੋਏ ਜਿਹੜੇ ਮੈਨੂੰ ਚੰਗੇ ਲੱਗੇ ਨੇ, ਤੇ ਰੱਬ ਸਾਂਝ ਬਣਾਈ ਰੱਖੇ।
ਅੱਲਾ ਕਰੇ ਕਿ ਦੁਬਾਰਾ ਕੋਈ ਮੌਕਾ ਮਿਲੇ ਤੇ ਕੁਛ ਹੋਰ ਸਵਾਲ ਲੈ ਕੇ ਮੈਂ ਸੇਵਾ ਚ ਹਾਜ਼ਰ ਹੋਵਾਂ, ਔਰ ਇਸੇ ਤਰ੍ਹਾਂ ਤੁਸੀਂ ਪੰਜਾਬੀ ਦੀ ਖਿਦਮਤ ਕਰਦੇ ਰਹੋ ਔਰ ਪੰਜਾਬ ਦੇ ਔਰ ਪੰਜਾਬੀ ਪੰਜਾਬੀਅਤ ਦੇ ਮੁੱਖ ਦਾ ਇਸੇ ਤਰ੍ਹਾਂ ਗਹਿਣਾ ਸਾਬਤ ਹੋਵੋ। ਬੜੀ ਮਿਹਰਬਾਨੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।